ਜਿੰਨਾ ਚਿਰ ਤੱਕ ਅਕਾਲ ਪੁਰਖ ਵਾਹਿਗੁਰੂ ਸਾਡਾ ਨਹੀਂ ਬਣਦਾ, ਉਨਾ ਚਿਰ ਸਾਰਾ ਕੁਛ ਹੀ ਪਰਾਇਆ ਰਹਿੰਦਾ ਹੈ। ਅਤੇ ਜਦੋਂ ਅਕਾਲ ਪੁਰਖ ਸਾਡਾ ਆਪਣਾ ਬਣ ਜਾਵੇ, ਫਿਰ ਸਾਰਾ ਕੁਝ ਹੀ ਸਾਡਾ ਬਣ ਜਾਂਦਾ ਹੈ। ਬਾਬਾ ਫਰੀਦ ਜੀ ਦੇ ਬਹੁਤ ਪਿਆਰੇ ਬਚਨ ਨੇ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਅਕਾਲ ਪੁਰਖ ਨੇ ਫਰੀਦ ਜੀ ਨੂੰ ਕਿਹਾ ਕਿ ਐ ਫਰੀਦ, ਜੇ ਤੂੰ ਮੇਰਾ ਬਣ ਜਾਵੀਂ ਸਾਰਾ ਸੰਸਾਰ ਤੇਰਾ ਬਣ ਸਕਦਾ, ਅਤੇ ਜਿੰਨਾ ਚਿਰ ਤੱਕ ਅਸੀਂ ਵਾਹਿਗੁਰੂ ਦੇ ਨਹੀਂ ਬਣਦੇ ਅਤੇ ਉਨਾ ਚਿਰ ਸਾਡਾ ਕੁਛ ਵੀ ਨਹੀਂ ਬਣ ਸਕਦਾ। ਅਤੇ ਜਦੋਂ ਵਾਹਿਗੁਰੂ ਪਾਤਸ਼ਾਹ ਸਾਡਾ ਮਿੱਤਰ ਬਣ ਜਾਵੇ, ਫਿਰ ਸਾਰਾ ਕੁਝ ਹੀ ਸਾਡਾ ਬਣ ਜਾਂਦਾ ਹੈ।
ਗੌੜੀ ਮਹੱਲਾ ਪੰਜਵਾਂ, ਗੁਰ ਕੇ ਚਰਨ ਉਪਰ ਮੇਰੇ ਮੱਥੇ।
ਲਾਹੁਣ ਅੱਗੇ ਸਤਿਗੁਰੂ ਦੀ ਮਹਿਮਾ, ਜਿਸ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਉਸ ਗੁਰੂ ਦੀ ਮਹਿਮਾ ਕਰਦੇ ਨੇ। ਗੁਰ ਕੇ ਚਰਨ ਉਪਰ ਮੇਰੇ ਮੱਥੇ, ਵੀ ਗੁਰੂ ਦੇ ਚਰਨ ਹਮੇਸ਼ਾ ਲਈ ਮੇਰੇ ਮੱਥੇ 'ਤੇ ਟਿਕੇ ਰਹਿੰਦੇ ਹਨ।
ਤਾਤੇ ਦੁੱਖ ਮੇਰੇ ਸਗਲੇ ਲਾਥੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੇ ਚਰਨ ਮੇਰੇ ਮੱਥੇ 'ਤੇ ਵਸ ਰਹੇ ਹਨ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਅਤੇ ਇਸੇ ਕਰਕੇ ਮੇਰੇ ਸਾਰੇ ਦੁੱਖ ਵੀ ਲਹਿ ਗਏ ਨੇ। ਜਦੋਂ ਗੁਰੂ ਦੇ ਚਰਨ ਸਾਡੇ ਮੱਥੇ ਨੂੰ ਛੋਹਦੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋਹ ਇੱਕ ਐਸੀ ਪਾਰਸ ਕਲਾ ਹੈ ਜਿਸ ਦੇ ਨਾਲ ਸਾਡੇ ਸਾਰੇ ਦੁੱਖ ਲੈ ਗਏ ਹਨ।
ਸਤਿਗੁਰੇ ਆਪਣੇ ਕੋ ਕੁਰਬਾਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਆਤਮ ਚੀਨ ਪਰਮ ਰੰਗ ਮਾਨੇ।
ਜਿਸ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਤਮਾ ਦੀ ਪਛਾਣ ਕਰਕੇ ਅਤੇ ਪਰਮ ਰੰਗ ਮਹਾਨ ਆਨੰਦ ਨੂੰ ਅਸੀਂ ਮਾਣ ਰਹੇ ਹਾਂ, ਅਸੀਂ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਚਰਨ ਰੇਣ ਗੁਰ ਕੀ ਮੁਖ ਲਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਸਤਿਗੁਰੂ ਦੇ ਚਰਨਾਂ ਦੀ ਧੂੜ ਸਾਡੇ ਮੁਖ ਮਸਤਕ ਤੇ ਲੱਗੀ ਹੈ।
ਬੁੱਧ ਤਿੰਨ ਸਗਲ ਤਿਆਗੀ।
ਲੋ, ਜਿਸ ਦੇ ਮੱਥੇ ਤੇ, ਜਿਸ ਦੇ ਮੁਖ ਤੇ ਸਤਿਗੁਰੂ ਦੇ ਚਰਨਾਂ ਦੀ ਧੂੜ ਲੱਗ ਜਾਂਦੀ ਹੈ, ਅਹੰ ਬੁੱਧ ਤਿੰਨ ਸਗਲ ਤਿਆਗੀ, ਉਸਨੇ ਹੰਕਾਰ ਵਾਲੀ ਬੁੱਧੀ ਸਾਰੀ ਛੱਡ ਦਿੱਤੀ ਹੈ। ਨਹੀਂ ਤੇ ਹੁਣ ਅਸੀਂ ਕੁਛ ਵੀ ਕੰਮ ਕਰਦੇ ਹਾਂ ਨਾ, ਉਹਦੇ ਨਾਲ ਹੰਕਾਰ ਵੱਧ ਹੈ। ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਵਾਧੇ, ਪਿਆਰੇ ਇਨ ਬੈਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਹਰ ਕੰਮ ਦਾ ਹੰਕਾਰ ਮਨੁੱਖ ਦੇ ਮਨ ਦੇ ਵਿੱਚ ਪੈਦਾ ਹੋ ਜਾਂਦਾ, ਇਹੀ ਵੱਡੀ ਕਮਜ਼ੋਰੀ ਹੈ। ਜਿਨ੍ਹਾਂ ਦੇ ਮੁੱਖ ਮਸਤਕ 'ਤੇ ਗੁਰੂ ਦੇ ਚਰਨਾਂ ਦੀ ਧੂੜ ਲੱਗਦੀ ਹੈ, ਅਹੰ ਬਹੁਤ ਤਿੰਨ ਸਗਲ ਤਿਆਗੀ, ਫਿਰ ਉਸਨੇ ਹੰਕਾਰ ਵਾਲੀ ਬੁੱਧੀ ਸਾਰੀ ਛੱਡ ਦਿੱਤੀ।
ਗੁਰ ਕਾ ਸ਼ਬਦ ਲਗੋ ਮਨ ਮੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਮਿੱਠਾ ਲੱਗਿਆ ਹੈ।
ਪਾਰ ਬ੍ਰਹਮ ਤਾਤੇ ਮੋਹਿ ਡੀਠਾ।
ਇਸੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕ ਲਿਆ ਹੈ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹੇ। ਜਦੋਂ ਗੁਰੂ ਸ਼ਬਦ ਦੇ ਨਾਲ ਮਨ ਜੁੜ ਜਾਂਦਾ ਹੈ, ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਵੀ ਹੋ ਜਾਂਦੇ ਨੇ, ਕਿਉਂਕਿ ਗੁਰੂ ਕਾ ਸ਼ਬਦ ਉਹ ਝਰੁੱਖਾ ਹੈ ਜਿਸ ਦੇ ਵਿੱਚੋਂ ਦੀ ਵਾਹਿਗੁਰੂ ਦੇ ਦਰਸ਼ਨ ਹੋ ਸਕਦੇ ਹਨ।
ਗੁਰ ਸੁਖਦਾਤਾ ਗੁਰ ਕਰਤਾਰ।
ਭਾਈ ਗੁਰੂ ਹੀ ਸੁਖਾਂ ਦਾ ਦਾਤਾਰ ਹੈ, ਤੇ ਗੁਰੂ ਹੀ ਕਰਤਾਰ ਸਿਰਜਣਹਾਰ ਹੈ।
ਪ੍ਰਾਣ ਨਾਨਕ ਗੁਰ ਆਧਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਹੀ ਸਾਡੇ ਜੀ ਤੇ ਪ੍ਰਾਣਾਂ ਦਾ ਆਸਰਾ ਹੈ, ਭਾਵ ਸਾਡੀ ਜਿੰਦ ਜਾਨ, ਸਾਡੇ ਸਵਾਸ ਵੀ ਸਭ ਕੁਝ ਗੁਰੂ ਹੀ ਹੈ।
ਗੌੜੀ ਮਹੱਲਾ ਪੰਜਵਾਂ, ਹਰੇ ਮਨ ਮੇਰੇ ਤੂੰ ਤਾ ਕਹੋ ਆਹੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ, ਰੇ ਮਨ ਮੇਰੇ ਤੂੰ ਤਾਕੋ ਆਹੇ, ਐ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਹੇ ਦਾ ਅਰਥ ਚਾਹ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ। ਰੇ ਮਨ ਮੇਰੇ, ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਪਰਮੇਸ਼ਰ ਨੂੰ ਚਾਹ ਪਾ, ਉਸ ਨੂੰ ਮਿਲਣ ਦੀ ਇੱਛਾ ਕਰ।
ਜਾ ਕੇ ਊਣਾ ਕਛੂ ਨਾ ਹੈ,
ਜਿਸ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਕਿਸੇ ਗੱਲ ਦੀ ਵੀ ਊਣਤਾਈ ਨਹੀਂ ਹੈ, ਕਿਸੇ ਪਦਾਰਥ ਦੀ ਕਿਸੇ ਗੱਲ ਦੀ ਕਮੀ ਨਹੀਂ ਹੈ।
ਹਰ ਸਾ ਪ੍ਰੀਤਮ ਕਰ ਮਨ ਮੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਿੱਤਰ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਕੋਈ ਆਪਣਾ ਪ੍ਰੀਤਮ ਬਣਾ ਲੈ, ਆਪਣਾ ਪਿਆਰਾ ਬਣਾ ਲੈ।
ਪ੍ਰਾਣ ਆਧਾਰ ਰੱਖੋ ਸਦ ਚੀਤ,
ਉਹ ਵਾਹਿਗੁਰੂ ਪ੍ਰਾਣਾਂ ਦਾ ਵੀ ਆਸਰਾ ਹੈ, ਉਹਨੂੰ ਹਮੇਸ਼ਾ ਲਈ ਆਪਣੇ ਚਿੱਤ ਵਿੱਚ ਚੇਤੇ ਰੱਖ, ਉਸ ਨੂੰ ਕਦੀ ਵੀ ਨਾ ਭੁੱਲ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਰੱਖਿਆ ਕਰ।
ਰੇ ਮਨ ਮੇਰੇ ਤੂੰ ਤਾਂ ਕਹੋ ਸੇਵ,
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਮਨ ਨੂੰ ਕਹਿੰਦੇ ਨੇ ਕਿ ਐ ਮਨਾ, ਐ ਮੇਰੇ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰ।
ਆਦ ਪੁਰਖ ਅਪਰੰਪਰ ਦੇਵ,
ਉਹ ਕੈਸਾ ਹੈ ਆਦ ਪੁਰਖ, ਉਹ ਕਰਤਾ ਪੁਰਖ ਹੈ, ਅਪਰੰਪਰ ਪ੍ਰਕਿਰਤੀ ਤੋਂ ਪਰੇ ਤੇ ਦੇਵ ਦਾ ਅਰਥ ਉਹ ਪ੍ਰਕਾਸ਼ ਰੂਪ ਹੈ।
ਇਸੇ ਉਪਰ ਮਨ ਕਰ ਤੂੰ ਆਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਨ ਨੂੰ ਕਹਿੰਦੇ ਨੇ ਕਿ ਐ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਹੀ ਆਸਾ ਕਰ, ਭਾਵ ਉਹਦੇ ਉੱਤੇ ਯਕੀਨ ਕਰ।
ਆਦ ਜੁਗਾਦ ਜਾ ਕਾ ਪਰਵਾਸਾ,
ਆਦ ਜੁਗਾਦ ਦਾ ਅਰਥ ਹੈ ਜਦ ਤੋਂ ਸੰਸਾਰ ਬਣਿਆ ਤੇ ਜਦ ਤੱਕ ਰਹੇਗਾ, ਭਾਵ ਸਦਾ ਸਦਾ ਜਿਸ ਵਾਹਿਗੁਰੂ ਪਰਮੇਸ਼ਰ ਦਾ ਸਾਰੇ ਜੀਵਾਂ ਨੂੰ ਭਰੋਸਾ ਹੈ।
ਜਾਕੀ ਪ੍ਰੀਤ ਸਦਾ ਸੁਖ ਹੋਏ,
ਲੋ ਹਜ਼ੂਰ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਕਰਕੇ ਇਸ ਜੀਵ ਨੂੰ ਹਮੇਸ਼ਾ ਲਈ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਗਾਵੇ ਗੁਰਮਿਲ ਸੋਏ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਗੁਰੂ ਨੂੰ ਮਿਲ ਕੇ ਤੇ ਉਸ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਾਂ, ਤੇ ਜਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬਚਨ ਦੇ ਵਿੱਚ ਵੀ ਜਿਸ ਦੀ ਪ੍ਰੀਤੀ ਕਰਕੇ ਸਦਾ ਸੁਖ ਪ੍ਰਾਪਤ ਹੁੰਦਾ ਹੈ, ਤੇ ਮੈਂ ਗੁਰੂ ਦੇ ਨਾਲ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾ ਰਿਹਾ ਹਾਂ।
ਗੌੜੀ ਮਹੱਲਾ ਪੰਜਵਾਂ, ਮੀਤ ਕਰੈ ਸੋਈ ਹਮ ਮਾਨਾ।
ਲਓ ਹੁਣ ਫੇਰ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕਰਦੇ ਹਨ। ਮੀਤ ਕਰੈ ਸੋਈ ਹਮ ਮਾਨਾ, ਜੋ ਸਾਡਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ, ਅਸੀਂ ਉਹਨੂੰ ਹੀ ਸਤ ਕਰਕੇ ਮੰਨਦੇ ਹਾਂ, ਉਹਨੂੰ ਹੀ ਭਲਾ ਕਰਕੇ ਮੰਨਦੇ ਹਾਂ।
ਮੀਤ ਕੇ ਕਰਤਬ ਕੁਸਲ ਸਮਾਨਾ,
ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਮਿੱਤਰ ਹੈ, ਜਿਹੜੇ ਉਹਦੇ ਕਰਤਬ ਨੇ, ਉਹਦੇ ਕੌਤਕ ਨੇ, ਕੁਸਲ ਸਮਾਨਾ ਸਾਨੂੰ ਸਾਰੇ ਸੁਖ ਰੂਪ ਦੇ ਵਿੱਚ ਹੀ ਪ੍ਰਤੀਤ ਹੁੰਦੇ ਨੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਾਡਾ ਪਰਮ ਮਿੱਤਰ ਹੈ, ਤੇ ਜਿਹੜਾ ਮਿੱਤਰ ਹੈ ਉਹ ਕਦੇ ਵੀ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ। ਇਸੇ ਲਈ ਉਹ ਮਿੱਤਰ ਜੋ ਵੀ ਕਰਦਾ ਹੈ ਅਸੀਂ ਉਹਨੂੰ ਭਲਾ ਕਰਕੇ ਮੰਨਦੇ ਹਾਂ, ਉਸ ਮਿੱਤਰ ਦੇ ਸਾਰੇ ਹੀ ਕਰਤਵ ਕੌਤਕ ਅਸੀਂ ਉਹਨੂੰ ਸੁਖ ਦੇ ਸਮਾਨ ਸਮਝਦੇ ਹਾਂ।
ਏਕਾ ਟੇਕ ਮੇਰਾ ਮਨ ਚੀਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮਨ ਤੇ ਚਿੱਤ ਵਿੱਚ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਟੇਕ ਹੈ।
ਜਿਸ ਕਿਛ ਕਰਨਾ ਸੋ ਹਮਰਾ ਮੀਤ,
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੁਛ ਕਰਨਾ ਹੈ ਉਹ ਸਾਡਾ ਮਿੱਤਰ ਹੈ, ਇਸ ਲਈ ਉਹ ਜਿਹੜਾ ਸਾਡਾ ਮਿੱਤਰ ਹੈ ਉਹ ਕਦੇ ਵੀ ਸਾਡੇ ਲਈ ਬੁਰਾ ਨਹੀਂ ਕਰੇਗਾ, ਕਦੇ ਵੀ ਸਾਡੇ ਲਈ ਮਾੜਾ ਨਹੀਂ ਕਰੇਗਾ, ਇਸ ਲਈ ਸਾਨੂੰ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ।
ਮੀਤ ਹਮਾਰਾ ਵੇ ਪਰਵਾਹ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਸਾਡਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਵੇ ਪਰਵਾਹ ਹੈ, ਪਾਵੋ ਕਿਸੇ ਦੀ ਕਾਨ ਕਨੌਣੀ ਮੰਨਦਾ, ਕਿਸੇ ਦੀ ਮੁਥਾਜਗੀ ਨਹੀਂ ਕਬੂਲਦਾ।
ਕਿਰਪਾ ਤੇ ਮੋਹੇ ਅਸਨਾਹਾ,
ਗੁਰੂ ਦੀ ਕਿਰਪਾ ਦੇ ਨਾਲ ਮੇਰਾ ਉਸ ਦੇ ਨਾਲ ਅਸਨਾਹਾ ਦਾ ਅਰਥ ਹੈ ਪ੍ਰੇਮ ਜੁੜਿਆ ਹੈ।
ਹਮਾਰਾ ਅੰਤਰ ਜਾਮੀ,
ਉਹ ਸਾਡਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਅੰਦਰ ਦਾ ਵੀ ਪ੍ਰੇਰਕ ਹੈ ਤੇ ਸਾਡੇ ਦਿਲਾਂ ਦੀਆਂ ਗੱਲਾਂ ਨੂੰ ਵੀ ਜਾਣਦਾ ਹੈ।
ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ,
ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਮਾਨ ਪੁਰਖ ਵਿਆਪਕ ਤੇ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਤੇ ਸਾਰੇ ਸੰਸਾਰ ਦਾ ਸਵਾਮੀ ਮਾਲਕ ਹੈ।
ਹਮ ਦਾਸੇ ਤੁਮ ਠਾਕੁਰ ਮੇਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਦਾਸ ਹਾਂ ਤੇ ਤੁਸੀਂ ਸਾਡੇ ਠਾਕੁਰ ਦਾ ਅਰਥ ਮਾਲਕ ਹੋ।
ਮਾਨ ਮਹਤ ਨਾਨਕ ਪ੍ਰਭ ਤੇਰੇ,
ਸੱਚੇ ਪਾਤਸ਼ਾਹ ਜੀ, ਜੋ ਵੀ ਮਾਨ ਆਦਰ ਹੈ ਤੇ ਮਹਤ ਦਾ ਅਰਥ ਹੈ ਜਿਹੜੇ ਸਾਡੇ ਪਾਸ ਕੋਈ ਮਰਾਤਬੇ ਨੇ, ਇਹ ਸਭ ਤੇਰੇ ਹੀ ਬਖਸ਼ੇ ਹੋਏ ਨੇ। ਜਿੰਨਾ ਵੀ ਦੁਨੀਆਂ ਦਾ ਆਦਰ ਮਾਣ ਹੈ ਤੇ ਜਿੰਨੇ ਵੀ ਹੋਰ ਮਰਾਤਬੇ ਨੇ ਇਹ ਸਾਰੇ ਤੇਰੇ ਹੀ ਬਖਸ਼ੇ ਹੋਏ ਹਨ।
ਗੌੜੀ ਮਹੱਲਾ ਪੰਜਵਾਂ, ਜਾ ਕੋ ਤੁਮ ਭਏ ਸਮਰਥ ਅੰਗਾ।
ਲਓ ਹੁਣ ਫੇਰ ਵਾਹਿਗੁਰੂ ਪਰਮੇਸ਼ਰ ਦੀ ਹੀ ਉਸਤ ਕਰਦੇ ਹਨ, ਹੇ ਵਾਹਿਗੁਰੂ ਜੀ, ਜਾ ਕੋ ਤੁਮ ਭਏ ਸਮਰਥ ਅੰਗਾ। ਹੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਦੇ ਅੰਗਾਂ ਦਾ ਅਰਥ ਹੈ ਪੱਖ ਤੇ ਤੁਸੀਂ ਆਪ ਖਲੋ ਗਏ ਹੋ, ਭਾਵ ਆਪਣੇ ਭਗਤਾਂ ਦੇ ਪੱਖ ਤੇ ਵਾਹਿਗੁਰੂ ਆਪ ਖਲੋਂਦਾ ਹੈ।
ਕਛ ਨਾਹੀ ਕਾਲੰਗਾ,
ਤੇ ਫਿਰ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਵੀ ਕਾਲੰਗਾ ਦਾ ਅਰਥ ਹੈ ਕੋਈ ਕਲੰਕ ਨਹੀਂ ਲੱਗ ਸਕਦਾ, ਜਿਨ੍ਹਾਂ ਦੇ ਪੱਖ ਤੇ ਵਾਹਿਗੁਰੂ ਪਰਮੇਸ਼ਰ ਆਪ ਖਲੋ ਜਾਂਦਾ ਹੈ, ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਫਿਰ ਉਸ ਨੂੰ ਕੋਈ ਕਿਸੇ ਕਿਸਮ ਦਾ ਕਲੰਕ ਨਹੀਂ ਲੱਗ ਸਕਦਾ, ਕਿਉਂਕਿ ਦੁਨੀਆਂ ਦੇ ਲੋਕ ਨੇ ਆਪ ਤਾਂ ਜੋ ਮਰਜ਼ੀ ਕਰੀ ਜਾਂਦੇ ਨੇ, ਪਰ ਜੇ ਕਿਸੇ ਕੋਈ ਰੱਬ ਦੇ ਪਿਆਰੇ ਪਾਸੋਂ ਕੋਈ ਗਲਤੀ ਹੋ ਜਾਂਦੀ ਹੈ ਤੇ ਫਿਰ ਉਹ ਪੱਥਰ ਦੀ ਲੀਕ ਹੀ ਸਮਝੀ ਜਾਂਦੀ, ਉਹਨੂੰ ਮਾਫ਼ ਨਹੀਂ ਕੀਤਾ ਜਾਂਦਾ। ਪਰ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਉੱਤੇ ਮੇਰਾ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਜਿਨ੍ਹਾਂ ਦੇ ਪੱਖ ਤੇ ਉਹ ਸਰਵ ਕਲਾ ਸਮਰੱਥ ਆਪ ਖਲੋ ਜਾਂਦਾ ਹੈ, ਫਿਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਕਲੰਕ ਨਹੀਂ ਲੱਗ ਸਕਦਾ। ਇਹ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਹਾਡੀ ਆਸ ਹੈ, ਭਾਵ ਜਿਨ੍ਹਾਂ ਦੇ ਮਨ ਦੇ ਵਿੱਚ ਤੁਹਾਡੀ ਟੇਕ ਹੈ,
ਤਾਕੋ ਕਛ ਨਾਹੀ ਸੰਸਾਰੀ।
ਇਹ ਵਾਹਿਗੁਰੂ ਜੀ, ਫਿਰ ਉਹਨੂੰ ਹੋਰ ਸੰਸਾਰੀ ਲੋਕਾਂ ਦੀ ਕੋਈ ਪਰਵਾਹ ਰਹਿੰਦੀ ਹੀ ਨਹੀਂ ਹੈ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਹੈ, ਉਹ ਹੋਰ ਪਾਏ ਦੁਨੀਆਂ ਦੇ ਲੋਕਾਂ ਤੋਂ ਡਰਦੇ ਹੀ ਨਹੀਂ, ਚਾਹੇ ਕੋਈ ਰਾਜਾ ਹੋਵੇ ਤੇ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ, ਚਾਹੇ ਕੁਝ ਵੀ ਹੋਵੇ, ਉਹ ਸਾਰਿਆਂ ਤੋਂ ਬੇਪਰਵਾਹ ਰਹਿੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਥਾਂ ਤੇ ਬਾਣੀ ਵਿੱਚ ਲਿਖਿਆ ਹੈ, ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸੁਆਮੀ। ਇਹ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ, ਜਿਨ੍ਹਾਂ ਨੂੰ ਤੁਹਾਡੀ ਆਸ ਹੋਵੇ ਤੇ ਫਿਰ ਉਹਨਾਂ ਨੂੰ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੀ ਕੋਈ ਪਰਵਾਹ ਨਹੀਂ ਰਹਿੰਦੀ। ਬਾਬਾ ਖੁਦਾ ਸਿੰਘ ਜੀ ਹੋਏ ਨੇ, ਉਹਨਾਂ ਦੇ ਪਾਸ ਇੱਕ ਮੁਲਤਾਨ ਦਾ ਗਵਰਨਰ ਸੀ ਕੋਈ, ਉਹ ਵੀ ਸਰਕਾਰ ਵੱਲੋਂ ਨਿਯਤ ਕੀਤਾ ਹੋਇਆ ਸੀ। ਉਹਨੇ ਬਾਬਾ ਖੁਦਾ ਸਿੰਘ ਜੀ ਦੀ ਬੜੀ ਮਹਿਮਾ ਸੁਣੀ। ਇੱਕ ਦਿਨ ਉਹ ਉਹਨਾਂ ਨੂੰ ਮਿਲਣ ਵਾਸਤੇ ਆਇਆ ਅਤੇ ਉਹ ਆਪਣੇ ਆਰਾਮ ਦੇ ਵਿੱਚ ਬਰਾਜੇ ਹੋਏ ਸਨ। ਉਹ ਆ ਕੇ ਉਹਨਾਂ ਦੇ ਚਰਨ ਫੜ ਕੇ ਬੈਠ ਗਿਆ ਅਤੇ ਨਾਲ ਹੀ ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੈਨੂੰ ਇਹ ਦੱਸੋ, ਜਿਹੜੇ ਜੀਵਨ ਮੁਕਤ ਮਹਾਂਪੁਰਖ ਹੁੰਦੇ ਨੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਕਿਉਂਕਿ ਉਹਦਾ ਮਤਲਬ ਇਹ ਸੀ ਵੀ ਇਹ ਮੈਨੂੰ ਕੋਈ ਉਕਤੀਆਂ ਜੁਗਤੀਆਂ ਦੇ ਨਾਲ ਸਮਝਾਉਣਗੇ ਵੀ ਜੀਵਨ ਮੁਕਤੀ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਤਾਂ ਉਸ ਵੇਲੇ ਬਾਬਾ ਖੁਦਾ ਸਿੰਘ ਜੀ ਨੇ ਸੁਖਮਨੀ ਸਾਹਿਬ ਬਾਣੀ ਦੇ ਵਿੱਚੋਂ ਉਹ ਪੌੜੀ ਪੜ੍ਹ ਕੇ ਸੁਣਾਈ, ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਹ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਵਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਹਦੀ ਵਿਚਾਰ ਕਰਕੇ ਵੀ ਦੱਸੀ, ਪਰ ਉਹ ਅੱਗੋਂ ਗਵਰਨਰ ਕਹਿ ਬੈਠਾ, ਕਹਿੰਦਾ ਨਹੀਂ ਮਹਾਰਾਜ, ਕੋਈ ਪ੍ਰੈਕਟੀਕਲ ਦੱਸੋ ਵੀ ਜੀਵਨ ਮੁਕਤ ਪੁਰਸ਼ ਦੀ ਅਵਸਥਾ ਕੀ ਹੁੰਦੀ ਹੈ। ਇੰਨੀ ਗੱਲ ਸੁਣ ਕੇ ਬਾਬਾ ਖੁਦਾ ਸਿੰਘ ਜੀ ਰੋਹ ਵਿੱਚ ਆ ਗਏ ਔਰ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਉਸ ਗਵਰਨਰ ਦੀ ਛਾਤੀ ਵਿੱਚ ਲੱਤ ਮਾਰੀ, ਉਹਦੀ ਟੋਪੀ ਜੀ ਕਿੱਦਾਂ ਰੁੜੀ ਫਿਰੇ, ਅਤੇ ਬੜਾ ਹੈਰਾਨ ਹੋਇਆ ਵੀ ਇਹ ਗੱਲ ਕੀ ਬਣੀ। ਤਾਂ ਉਸ ਵੇਲੇ ਬਾਬਾ ਖੁਦਾ ਸਿੰਘ ਜੀ ਨੇ ਫਿਰ ਇਹ ਗੱਲ ਆਖੀ, ਕਹਿਣ ਲੱਗੇ ਪ੍ਰੈਕਟੀਕਲ ਲੱਛਣ ਇਹੀ ਹੈ ਜੀਵਨ ਮੁਕਤ ਪੁਰਸ਼ ਦਾ, ਚਾਹੇ ਉਹਦੇ ਕੋਲੇ ਗਰੀਬ ਆ ਜਾਵੇ ਅਮੀਰ ਆ ਜਾਵੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਅਤੇ ਫਿਰ ਉਹ ਗਵਰਨਰ ਨੇ ਚਰਨ ਫੜੇ, ਭੁੱਲ ਬਖਸ਼ਾਈ, ਮਹਾਰਾਜ ਮੈਨੂੰ ਬਖਸ਼ ਲਓ। ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ ਨਾ, ਤਾਕੋ ਕਛ ਨਾਹੀਂ ਸੰਸਾਰੀ, ਉਹਨਾਂ ਨੂੰ ਸੰਸਾਰ ਦੇ ਲੋਕਾਂ ਦੀ ਕੋਈ ਮੁਥਾਜਗੀ ਨਹੀਂ ਹੁੰਦੀ, ਉਹ ਬੇਪਰਵਾਹ ਹੁੰਦੇ ਹਨ।
ਰਹਾਓ ਜਾ ਕੇ ਹਿਰਦੇ ਠਾਕੁਰ ਹੋਏ,
ਰਹਾਓ ਵਿਸਰਾਮ ਦੇ ਕੇ। ਸਤਿਗੁਰੂ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਸ ਜਾਂਦਾ ਹੈ,
ਤਾਕੋ ਸਹਸਾ ਨਾਹੀਂ ਕੋਏ,
ਤੇ ਫਿਰ ਉਹਨੂੰ ਕਿਸੇ ਕਿਸਮ ਦਾ ਵੀ ਕੋਈ ਸੰਸਾ, ਕੋਈ ਤੌਖਲਾ, ਕੋਈ ਸੰਦੇਹ ਨਹੀਂ ਰਹਿੰਦਾ।
ਜਾਕੋ ਤੁਮ ਦੀਨੀ ਪ੍ਰਭ ਧੀਰ।
ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਸਾਂ ਧੀਰਜ ਦਿੱਤੀ ਹੈ, ਜਿਨ੍ਹਾਂ ਨੂੰ ਤੁਸੀਂ ਹੌਸਲਾ ਦੇ ਦਿੱਤਾ ਹੈ,
ਤਾਕੈ ਨਿਕਟ ਨਾ ਆਵੇ ਪੀਰ,
ਤੇ ਫਿਰ ਉਹਨਾਂ ਦੇ ਨੇੜੇ ਤਾਂ ਕੋਈ ਕਿਸੇ ਕਿਸਮ ਦੀ ਪੀੜਾ ਆਉਂਦੀ ਹੀ ਨਹੀਂ ਹੈ।
ਕਹੋ ਨਾਨਕ ਮੈਂ ਸੋ ਗੁਰ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਾਂ ਤੇ ਹੁਣ ਅਸਾਂ ਤੇ ਉਹ ਗੁਰੂ ਪ੍ਰਾਪਤ ਕੀਤਾ ਹੈ,
ਪਾਰ ਬ੍ਰਹਮ ਪੂਰਨ ਦੇਖਾਇਆ,
ਭਾਵ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਉਸ ਪੂਰਨ ਪਾਰ ਬ੍ਰਹਮ ਦੇ ਦਰਸ਼ਨ ਕਰਵਾ ਦਿੱਤੇ ਨੇ। ਅਸੀਂ ਤੇ ਹੁਣ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਹਨਾਂ ਅੱਖਾਂ ਦੇ ਨਾਲ ਪ੍ਰਤੱਖ ਵੇਖ ਰਹੇ ਹਾਂ। ਦੋਏ ਦੋਏ ਲੋਚਨ ਪੇਖਾ, ਹੋ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇਗਲ ਕਹਿਣ ਨਾ ਜਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਈ ਲੋਕ ਕਹਿੰਦੇ ਰੱਬ ਦਿਸਦਾ ਨਹੀਂ, ਸਿਰਫ ਮਹਿਸੂਸ ਕੀਤਾ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਸਾਨੂੰ ਤਾਂ ਸਤਿਗੁਰੂ ਨੇ ਪ੍ਰਤੱਖ ਦਿਖਾ ਦਿੱਤਾ। ਅਸੀਂ ਤੇ ਉਹ ਗੁਰੂ ਪ੍ਰਾਪਤ ਕੀਤਾ ਜਿਸਨੇ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਵਾ ਦਿੱਤੇ ਹਨ।
ਗੌੜੀ ਮਹੱਲਾ ਪੰਜਵਾਂ, ਦੁਲੱਭ ਦੇਹ ਪਾਈ ਵਡਭਾਗੀ।
ਲਓ ਹੁਣ ਅੱਗੇ ਫੇਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ ਵੀ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ। ਲਓ ਹੁਣ ਧਿਆਨ ਦੇ ਨਾਲ ਸੁਣਨ ਵਾਲਾ ਇਹ ਉਪਦੇਸ਼ ਹੈ। ਹਜ਼ੂਰ ਕਹਿੰਦੇ ਨੇ ਦੁਲੱਭ ਦੇਹ ਪਾਈ ਵਡਭਾਗੀ, ਇਹ ਜਿਹੜੀ ਮਨੁੱਖਾ ਦੇਹ ਹੈ ਬੜੀ ਦੁਰਲੱਭ ਹੈ, 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਹ ਸਾਨੂੰ ਪ੍ਰਾਪਤ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ, ਇਹ ਹੀਰੇ ਵਰਗਾ ਅਮੋਲਕ ਜਨਮ ਹੈ। ਦੁਰਲੱਭ ਦੇ ਪਾਈ ਵਡ ਭਾਗੀ, ਅਸੀਂ ਵੱਡਿਆਂ ਭਾਗਾਂ ਦੇ ਨਾਲ ਦੁਰਲੱਭ ਦੇ ਪ੍ਰਾਪਤ ਕੀਤੀ ਹੈ।
ਨਾਮ ਨਾ ਜਪੈ ਤੇ ਆਤਮ ਘਾਤੀ।
ਲੋ ਜਿਹੜੇ ਬੰਦੇ ਇਸ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤੇ ਆਤਮਘਾਤੀ, ਉਹ ਤੇ ਬਈ ਆਤਮਘਾਤੀ ਨੇ, ਉਹ ਆਪਣੇ ਆਪ ਦੇ ਕਾਤਲ ਨੇ, ਉਹ ਤੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਨੇ। ਅਥਵਾ ਜਿਹੜੇ ਮਨੁੱਖ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤੇ ਬਈ ਉਹ ਤੇ ਆਤਮਘਾਤੀ ਨੇ, ਭਾਵ ਉਹ ਤੇ ਆਪਣੀ ਆਤਮਾ ਨੂੰ ਕਤਲ ਕਰਦੇ ਨੇ, ਉਹ ਤੇ ਰੂਹ ਦਾ ਕਤਲ ਕਰਦੇ ਨੇ। ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਉਹਦੀ ਆਤਮਾ ਮੁਰਦਾ ਹੋ ਜਾਂਦੀ ਹੈ।
ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ, ਉਹ ਮਰ ਕਿਉਂ ਨਹੀਂ ਜਾਂਦੇ? ਉਹਨਾਂ ਨੂੰ ਤੇ ਮਰ ਹੀ ਜਾਣਾ ਚਾਹੀਦਾ ਹੈ।
ਨਾਮ ਬਿਹੂਨ ਜੀਵਨ ਕੌਣ ਕਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਕਿਸ ਕੰਮ ਦਾ ਹੈ? ਕਿਸੇ ਕੰਮ ਦਾ ਨਹੀਂ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪ੍ਰੀਤ ਕੁਟੰਬ ਸਹਿ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਨਾਮ ਤੋਂ ਬਿਨਾਂ ਸਾਡਾ ਜੀਵਨ ਕਿਸ ਕੰਮ ਹੈ? ਕਿਸੇ ਕੰਮ ਦਾ ਨਹੀਂ ਹੈ।
ਖਾਤ ਪੀਤ ਖੇਲਤ ਹਸਤ ਵਿਸਥਾਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਲੋਕ ਖਾਂਦੇ ਪੀਂਦੇ ਨੇ ਤੇ ਹੱਸਦੇ ਖੇਡਦੇ ਨੇ ਤੇ ਇਸ ਤਰ੍ਹਾਂ ਦਾ ਹੀ ਆਪਣੀ ਜ਼ਿੰਦਗੀ ਵਿੱਚ ਵਿਸਤਾਰ ਕਰਦੇ ਹਨ, ਠਾਠ ਬਾਠ ਕਰਦੇ ਹਨ,
ਕਵਨ ਅਰਥ ਮ੍ਰਿਤਕ ਸਿੰਗਾਰ,
ਵੀ ਉਹਨਾਂ ਦੀ ਹਾਲਤ ਤੇ ਸਾਰੀ ਇਸ ਤਰ੍ਹਾਂ ਹੀ ਹੈ, ਅੰਦਰੋਂ ਜ਼ਮੀਰ ਤੇ ਉਹਨਾਂ ਦੀ ਮਰੀ ਹੋਈ ਹੈ। ਕਵਨ ਅਰਥ ਮ੍ਰਿਤਕ ਸਿੰਗਾਰ, ਜੇ ਹੁਣ ਕਿਸੇ ਮੁਰਦੇ ਨੂੰ ਸ਼ਿੰਗਾਰ ਲਾ ਦਿਓ, ਕਿਸ ਅਰਥ ਹੁੰਦੇ ਨੇ? ਕਿਸੇ ਅਰਥ ਨਹੀਂ। ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਮੀਰ ਮਰੀ ਹੋਈ ਹੈ, ਜਿਸ ਦੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਹੈ, ਵੀ ਉਹਦਾ ਵੀ ਖਾਣਾ ਪੀਣਾ ਹੱਸਣਾ ਸੌਣਾ ਸਾਰਾ ਉਸਦਾ ਨਿਸਫਲ ਹੈ।
ਜੋ ਨਾ ਸੁਣੈ ਜਸ ਪਰਮ ਆਨੰਦ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਵੀ ਨਹੀਂ ਸੁਣ ਸਕਦਾ, ਜਿਹੜਾ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਬਾਣੀ ਹਰੀ ਜਸ ਕੀਰਤਨ ਕਥਾ ਨੂੰ ਵੀ ਨਹੀਂ ਸੁਣ ਸਕਦਾ।
ਪਸ਼ੂ ਪੰਖੀ ਤ੍ਰਿਗਤ ਜੋਨ ਤੇ ਮੰਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਤੇ ਪਸ਼ੂਆਂ ਨਾਲੋਂ ਵੀ, ਪੰਛੀਆਂ ਨਾਲੋਂ ਵੀ, ਜਿਹੜੀਆਂ ਤ੍ਰਿਗਤ ਜੂਨਾਂ ਨੇ ਉਹਨਾਂ ਦੇ ਨਾਲੋਂ ਵੀ ਭੈੜਾ ਹੈ, ਜਿਹੜਾ ਸੰਗਤ ਵਿੱਚ ਆ ਕੇ ਗੁਰਬਾਣੀ ਨਹੀਂ ਸੁਣਦਾ, ਉਹ ਤੇ ਪਸ਼ੂ ਪੰਛੀਆਂ ਨਾਲੋਂ, ਤ੍ਰਿਗਤ ਜੂਨਾਂ ਦੇ ਨਾਲੋਂ ਵੀ ਭੈੜਾ ਹੈ। ਇੱਕ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸਹਿ ਨਾ ਬੂਝੈ ਜੈਨ ਇਹ ਸ੍ਰੀ। ਜੇ ਇਹ ਮਨੁੱਖ ਉਸ ਪਰਮ ਪਿਤਾ ਪਰਮਾਤਮਾ ਦੀ ਯਾਦ ਨੂੰ ਭੁੱਲ ਗਿਆ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਜਿਹੜੀ ਸਾਡੀ ਜੂਨ ਹੈ ਨਾ, ਪਸ਼ੂਆਂ ਨਾਲੋਂ ਵੀ, ਪ੍ਰੇਤਾਂ ਨਾਲੋਂ ਵੀ ਮੁਗਤ ਅਤੇ ਬੁਰੀ, ਜਿਹੜੇ ਮੂਰਖ ਲੋਕ ਨੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਗਿਆਨ ਨਹੀਂ, ਉਹਨਾਂ ਨਾਲੋਂ ਵੀ ਭੈੜੀ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਤਾਂ ਭਾਈ ਹਰ ਬੰਦੇ ਨੂੰ ਯਾਦ ਰੱਖਣੇ ਚਾਹੀਦੇ ਨੇ। ਉਹ ਕਹਿੰਦੇ ਨੇ, ਗੁਰ ਮੰਤਰ ਹੀ ਨਸ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਸ਼ਨ ਹੈ, ਕੁਕਰ ਹੈ ਸੁਕਰ ਹੈ, ਗਰਦਬ ਹੈ ਕੱਕ ਹੈ, ਸਰਪਣ ਹੈ ਤੁਲ ਖਲ ਹੈ। ਜਿਹੜਾ ਮਨੁੱਖ ਮਨੁੱਖਾ ਦੇਹ ਪ੍ਰਾਪਤ ਕਰਕੇ ਗੁਰ ਮੰਤਰ ਤੋਂ ਹੀਣਾ ਰਹਿੰਦਾ, ਭਾਵ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਹੋ ਕੇ ਗੁਰਮਤ ਨਾਮ ਦੀ ਦਾਤ ਪ੍ਰਾਪਤ ਨਹੀਂ ਕਰਦਾ, ਤਿਰਗੰਤ ਜਨਮ ਪ੍ਰਸ਼ਨ ਹੈ, ਬਈ ਉਸਦੇ ਜਨਮ ਨੂੰ ਵੀ ਤਰਕਾਰ ਹੈ, ਉਹਦੇ ਜੀਵਨ ਨੂੰ ਵੀ ਤਰਕਾਰ ਹੈ, ਕਿਉਂਕਿ ਉਹਦਾ ਜਿਹੜਾ ਸਰੀਰ ਹੈ ਉਹਦਾ ਜੀਵਨ ਭ੍ਰਸ਼ਟਿਆ ਹੋਇਆ ਰਹਿੰਦਾ। ਜੇ ਨੁਗੁਰਾ ਬਹੁ ਬਾਤਾਂ ਜਾਣਾ, ਉਹ ਹਰ ਦਰਗਾਹ ਹੈ ਭ੍ਰਸ਼ਟੀ। ਜੇ ਨੁਗੁਰਾ ਆਦਮੀ ਬਹੁਤੀਆਂ ਗੱਲਾਂ ਵੀ ਕਰਦਾ, ਬਹੁਤੀਆਂ ਦਲੀਲਾਂ ਵੀ ਦਿੰਦਾ, ਬਹੁਤੀਆਂ ਹੁਜਤਾਂ ਵੀ ਕਰਦਾ ਹੈ, ਰੱਬ ਦੀ ਦਰਗਾਹ ਵਿੱਚ ਤਾਂ ਭ੍ਰਸ਼ਟਿਆ ਹੀ ਜਾਂਦਾ। ਇਸ ਲਈ ਜਿਹੜਾ ਗੁਰਮੰਤਰ ਤੋਂ ਹੀਣਾ ਹੈ ਉਹ ਭ੍ਰਸ਼ਟਿਆ ਹੋਇਆ ਮਨੁੱਖ ਹੈ। ਹਜ਼ੂਰ ਕਹਿੰਦੇ ਨੇ, ਉਹਦੀ ਹਾਲਤ ਕਿਹੋ ਜਿਹੀ ਹੈ? ਬਸ ਪੰਖੀ ਤ੍ਰਿਗ ਜੋਨ 'ਤੇ ਮੰਦਾ, ਕੁਕਰ ਹੈ ਸੁਕਰ ਹੈ, ਗਰਦਬ ਹੈ ਕੱਕ ਹੈ। ਉਹ ਕੁੱਤਿਆਂ ਨਾਲੋਂ ਵੀ, ਸੂਰਾਂ ਨਾਲੋਂ ਵੀ, ਗਧਿਆਂ ਨਾਲੋਂ ਵੀ, ਅਤੇ ਜਿਹੜੇ ਕਾਂ ਨੇ ਅਤੇ ਸੱਪਾਂ ਨਾਲੋਂ ਵੀ ਭੈੜਾ ਹੈ। ਹੁਣ ਵੇਖ ਲਓ ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਕਹੀ ਹੈ, ਪਰ ਜੇ ਹਾਲੇ ਵੀ ਸਾਡੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ, ਫਿਰ ਦੱਸੋ ਕੀ ਕੀਤਾ ਜਾਵੇ। ਹਜ਼ੂਰ ਕਹਿੰਦੇ ਨੇ, ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਨਹੀਂ ਸੁਣ ਸਕਦਾ, ਉਹ ਪਸ਼ੂ ਪੰਛੀਆਂ ਦੇ ਨਾਲੋਂ ਵੀ, ਤ੍ਰਿਗ ਜੂਨਾਂ ਦੇ ਨਾਲੋਂ, ਕੀੜਿਆਂ ਮਕੌੜਿਆਂ ਨਾਲੋਂ ਵੀ ਮਾੜਾ ਹੈ।
ਕਹੋ ਨਾਨਕ ਗੁਰਮੰਤਰ ਦ੍ਰਿੜਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤਾਂ ਗੁਰੂ ਨੇ ਇਹ ਗੁਰਮੰਤਰ ਨਾਮ ਮੰਤਰ ਦ੍ਰਿੜ ਕਰਵਾ ਦਿੱਤਾ ਹੈ।
ਕੇਵਲ ਨਾਮ ਰਿਦ ਮਾਹੇ ਸਮਾਇਆ,
ਤੇ ਕੇਵਲ ਦਾ ਅਰਥ ਹੈ ਨਰੋਲ ਨਾਮ ਹੁਣ ਸਾਡੇ ਹਿਰਦੇ ਵਿੱਚ ਸਮਾ ਗਿਆ ਹੈ।
ਗੌੜੀ ਮਹੱਲਾ ਪੰਜਵਾਂ, ਕਾਕੀ ਮਾਈ ਕਾਕੋ ਬਾਪ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਕੋਈ ਆਦਮੀ ਆਇਆ, ਉਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ ਅਤੇ ਬੜਾ ਰੋ ਰਿਹਾ ਸੀ, ਅਤੇ ਆ ਕੇ ਸਤਿਗੁਰੂ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ, ਵੀ ਇਸ ਰੱਬ ਨੇ ਕਿਹੋ ਜਿਹਾ ਸੰਸਾਰ ਬਣਾ ਦਿੱਤਾ, ਬਈ ਵੇਖ ਲਓ, ਅਤੇ ਨਾਲੇ ਤਾਂ ਮਾਤਾ ਪਿਤਾ ਦਿੱਤੇ ਸਨ, ਚੰਗੇ ਭਲੇ ਸਨ, ਮੇਰੀ ਸੇਵਾ ਸੰਭਾਲ ਵੀ ਉਹਨਾਂ ਨੇ ਬੇਅੰਤ ਕੀਤੀ, ਅਤੇ ਪਰ ਉਹ ਹੁਣ ਚਲੇ ਗਏ ਨੇ, ਐਸਾ ਕਿਉਂ ਹੋ ਰਿਹਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਸਮਝਾਉਂਦੇ ਹਨ, ਕਾਹੇ ਕੋ ਮੂਰਖ ਪਖ ਲਾਇਆ, ਮਿਲ ਸੰਯੋਗ ਹੁਕਮ ਤੂੰ ਆਇਆ। ਰਹਾਉ ਕਹਿੰਦੇ, ਮੂਰਖਾ ਐਵੇਂ ਕਾਹਦੇ ਵਾਸਤੇ ਪਖਲਾਇਆ, ਤੂੰ ਐਵੇਂ ਬਰੜਾਈ ਜਾਂਦਾ, ਐਵੇਂ ਬਕਵਾਸ ਕਰੀ ਜਾਂਦਾ, ਮਿਲ ਸੰਯੋਗ ਹੁਕਮ ਤੂੰ ਆਇਆ। ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਅਤੇ ਆਪਣੇ ਪੂਰਵਲੇ ਸੰਯੋਗਾਂ ਦੇ ਵਸ਼, ਮਿਲ ਸੰਯੋਗ, ਸੰਯੋਗਾਂ ਦੇ ਮਿਲਣ ਕਰਕੇ ਅਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੂੰ ਸੰਸਾਰ ਦੇ ਵਿੱਚ ਆਇਆ ਹੈ। ਇਸ ਲਈ ਅਸਲੀ ਮਾਤਾ ਪਿਤਾ ਅਕਾਲ ਪੁਰਖ ਹੀ ਹੈ, ਤੈਨੂੰ ਉਹਦੇ ਉੱਤੇ ਟੇਕ ਰੱਖਣੀ ਚਾਹੀਦੀ ਹੈ। ਕਾਕੀ ਮਾਈ ਕਾਕੋ ਬਾਪ, ਜਿਹੜੇ ਦੁਨਿਆਵੀ ਰਿਸ਼ਤੇ ਨੇ ਸਾਰੇ ਝੂਠੇ ਨੇ। ਕਾਕੀ ਮਾਈ ਕਿਸੇ ਦੀ ਮਾਈ, ਮਾਂ ਕੌਣ ਹੈ ਅਤੇ ਕੌਣ ਕਿਸੇ ਦਾ ਪਿਤਾ ਹੈ? ਪਤਾ ਨਹੀਂ ਇਹ ਮਾਤਾ ਪਿਤਾ ਦੇ ਕਿੰਨੇ ਜਨਮਾਂ ਤੋਂ ਸਾਡੇ ਸੰਬੰਧ ਜੁੜੇ ਹੋਏ ਨੇ। ਮੋਹ ਵਸ਼ ਸਤਿਗੁਰੂ ਮਹਾਰਾਜ ਦੇ ਬਚਨ ਨੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫੁੰਨ ਹੋਏ। ਪਤਾ ਨਹੀਂ ਕਿੰਨਿਆਂ ਦੇ ਅਸੀਂ ਪਿਤਾ ਬਣੇ, ਕਿੰਨਿਆਂ ਦੇ ਬਾਪ ਬਣੇ ਹਾਂ। ਬਸ ਕਿਤੇ ਪੁੱਤ ਬਾਪ ਬਣ ਜਾਂਦਾ ਅਤੇ ਕਿਤੇ ਬਾਪ ਪੁੱਤ ਬਣ ਜਾਂਦਾ, ਮੋਹ ਦੇ ਵਸ਼ ਇਹ ਕਾਰਾ, ਇਹ ਸਿਲਸਿਲਾ ਚਲੀ ਜਾ ਰਿਹਾ ਹੈ। ਇਸੇ ਲਈ ਸਤਿਗੁਰੂ ਕਹਿੰਦੇ, ਭਾਈ ਮੋਹ ਤੋੜੋ, ਕਾਕੀ ਮਾਈ ਕਾਕੋ ਬਾਪ, ਕੌਣ ਕਿਸੇ ਦੀ ਮਾਈ ਹੈ ਤੇ ਕੌਣ ਕਿਸੇ ਦਾ ਪਿਤਾ ਹੈ?
ਨਾਮ ਧਾਰੀਕ ਝੂਠੇ ਸਭ ਸਾਕ,
ਵੀ ਇਹ ਸੰਸਾਰ ਦੇ ਸਾਕ ਸੰਬੰਧ ਤਾਂ ਸਾਰੇ ਝੂਠੇ ਨੇ, ਤੇ ਨਾਮ ਧਾਰੀ ਕੇ ਕੇਵਲ ਨਾਮ ਮਾਤਰ ਨੇ। ਇਹਨਾਂ ਦਾ ਕੋਈ ਅਗਲੇ ਜੀਵਨ ਦੇ ਨਾਲ ਜਾਂ ਆਤਮਕ ਜੀਵਨ ਦੇ ਨਾਲ ਕੋਈ ਸੰਬੰਧ ਨਹੀਂ ਹੈ।
ਵਾਹੇ ਕੋ ਮੂਰਖ ਪਖਲਾਇਆ, ਮਿਲ ਸੰਯੋਗ ਹੁਕਮ ਤੂੰ ਆਇਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਸੇ ਲਈ ਮੂਰਖਾ ਤੂੰ ਕਾਹਦੇ ਲਈ ਬੜਾਈ ਜਾਂਦਾ, ਕਾਹਦੇ ਲਈ ਇਹ ਬੋਲੀ ਜਾਂਦਾ, ਬਿਨਾਂ ਮਤਲਬ ਤੋਂ ਬੋਲੀ ਜਾਂਦਾ, ਮਿਲ ਸੰਯੋਗ ਹੁਕਮ ਤੂੰ ਆਇਆ। ਤੇ ਸੰਜੋਗਾਂ ਦੇ ਮਿਲਣ ਕਰਕੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੂੰ ਸੰਸਾਰ ਦੇ ਵਿੱਚ ਆਇਆ। ਅਸਲੀ ਮਾਤਾ ਪਿਤਾ ਤੈਨੂੰ ਭੇਜਣ ਵਾਲਾ, ਤੈਨੂੰ ਪਾਲਣ ਵਾਲਾ, ਤੈਨੂੰ ਸੱਦਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਏਕਾ ਮਾਟੀ ਏਕਾ ਜੋਤ,
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਏਕਾ ਮਾਟੀ, ਦੇਖ ਲਓ ਇੱਕੋ ਹੀ ਸਾਰਿਆਂ ਦੇ ਅੰਦਰ ਮਿੱਟੀ ਹੈ, ਭਾਵ ਪੰਜਾਂ ਤੱਤਾਂ ਦੀ ਮਿੱਟੀ ਤੋਂ ਸਾਰਿਆਂ ਦੇ ਸਰੀਰ ਬਣੇ ਨੇ, ਤੇ ਏਕਾ ਜੋਤ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਵਰਤ ਰਹੀ ਹੈ।
ਇੱਕੋ ਪਵਨ ਕਹਾ ਕੌਣ ਰੋਤ,
ਤੇ ਇੱਕੋ ਹੀ ਪਵਨ ਹਵਾ ਹੈ, ਸਵਾਸ ਵੀ ਸਾਰਿਆਂ ਦੇ ਇੱਕੋ ਜਿਹੇ ਹੀ ਹਨ। ਕਹਾ ਕੌਣ ਰੋਤ, ਦੱਸੋ ਕੌਣ ਕਿਸੇ ਪ੍ਰਤੀ ਰੋ ਰਿਹਾ ਹੈ? ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਟੀ ਹੈ ਤੇ ਹਵਾ ਹੈ ਤੇ ਵਾਹਿਗੁਰੂ ਦੀ ਜੋਤ ਹੈ, ਇਹਨਾਂ ਵਿੱਚੋਂ ਮਰਨ ਵਾਲੀ ਕਿਹੜੀ ਚੀਜ਼ ਹੈ? ਕੋਈ ਵੀ ਨਹੀਂ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਕੀ ਤੁਸੀਂ ਮਿੱਟੀ ਨੂੰ ਰੋਂਦੇ ਹੋ, ਹਵਾ ਨੂੰ ਰੋਂਦੇ ਹੋ, ਜਾਂ ਰੱਬ ਦੀ ਜੋਤ ਨੂੰ ਰੋਂਦੇ ਹੋ? ਕਿਹਨੂੰ ਰੋ ਕਿਸ ਨੂੰ ਰੋਂਦੇ ਹੋ? ਕਿਹੜੀ ਚੀਜ਼ ਹੈ? ਕਿਹਦੀ ਟੇਕ ਤੁਸੀਂ ਲਈ ਹੋਈ ਹੈ? ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਨੇ ਬਈ ਸਾਨੂੰ ਐਵੇਂ ਨਹੀਂ ਕਿਸੇ ਦੇ ਮਰਨ ਤੋਂ ਬਾਅਦ ਰੋਣਾ ਚਾਹੀਦਾ।
ਮੇਰਾ ਮੇਰਾ ਕਰ ਬਿਲ ਲਾਹੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਆਦਮੀ ਕਹਿੰਦਾ ਇਹ ਮੇਰਾ ਪਿਤਾ ਸੀ, ਇਹ ਮੇਰੀ ਮਾਂ ਸੀ, ਇਹ ਮੇਰਾ ਭਰਾ ਸੀ, ਇਹ ਮੇਰਾ ਮੇਰਾ ਕਹਿ ਕੇ ਸਾਰੇ ਰੋਂਦੇ ਕੁਰਲਾਉਂਦੇ ਹਨ।
ਮਰਨ ਹਾਰ ਇਹ ਜੀਰਾ ਨਾਹੀ,
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸਲੀ ਕੰਮ ਦੀ ਗੱਲ ਇਹ ਹੈ, ਤੱਤ ਦੀ ਗੱਲ ਇਹ ਹੈ, ਇਹ ਜਿਹੜਾ ਜੀੜਾ ਜੀਵ ਆਤਮਾ ਹੈ ਮਰਨ ਵਾਲੀ ਚੀਜ਼ ਨਹੀਂ ਹੈ। ਅਸੀਂ ਕਿਉਂ ਰੋਂਦੇ ਹਾਂ? ਤੇ ਜਿਹੜਾ ਭਾਈ ਮਰਨ ਵਾਲੇ ਨੂੰ ਰੋਂਦਾ ਹੈ ਔਰ ਉਹਦੀ ਰੂਹ ਨੂੰ ਤੜਫਾਉਂਦਾ ਹੈ, ਇਸੇ ਲਈ ਰੋਣਾ ਨਹੀਂ ਚਾਹੀਦਾ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦੇ ਬਚਨ ਕਹਿੰਦੇ ਸਨ, ਭਾਈ ਜਿਹੜਾ ਮਰਨ ਵਾਲੇ ਪਿੱਛੋਂ ਰੋਂਦਾ ਹੈ ਨਾ, ਤੇ ਇੱਕ ਕਹੰਜੂ ਉਹਦੇ ਲਈ ਇੱਕ ਦਰਿਆ ਬਣ ਜਾਂਦਾ, ਇਸ ਲਈ ਸਾਨੂੰ ਰੋਣਾ ਨਹੀਂ ਚਾਹੀਦਾ। ਹਾਂ, ਉਹਦੇ ਪਿੱਛੋਂ ਉਹਦੇ ਭਲੇ ਵਾਸਤੇ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਕਿਉਂਕਿ ਨਾਮ ਅਤੇ ਸਿਮਰਨ, ਸਤਿਗੁਰੂ ਦੀ ਬਾਣੀ ਉਹ ਦਾਤਾਂ ਨੇ ਜਿਹੜੀਆਂ ਵਿਛੜੀ ਰੂਹ ਦਾ ਸਹਾਰਾ ਬਣ ਸਕਦੀਆਂ। ਰੋਣਾ ਤਾਂ ਕੋਈ ਸਹਾਰਾ ਨਹੀਂ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਜੀਵ ਆਤਮਾ ਇਹ ਤਾਂ ਮਰਨ ਵਾਲੀ ਚੀਜ਼ ਨਹੀਂ ਹੈ, ਤੁਸੀਂ ਕਿਉਂ ਐਵੇਂ ਮਿੱਟੀ ਨੂੰ ਪਏ ਰੋਂਦੇ ਹੋ? ਸਰੀਰ ਤਾਂ ਮਿੱਟੀ ਇੱਥੇ ਰਹਿ ਜਾਂਦੀ ਹੈ, ਸਵਾਸ ਨਿਕਲ ਜਾਂਦੇ ਨੇ, ਜੋਤ ਵਾਹਿਗੁਰੂ ਦੀ ਜੋਤ ਵਿੱਚ ਰਲ ਜਾਂਦੀ, ਤੁਸੀਂ ਕਿਉਂ ਰੋਂਦੇ ਹੋ? ਜੀੜਾ ਤੇ ਮਰਨ ਵਾਲਾ ਨਹੀਂ ਹੈ।
ਨਾਨਕ ਗੁਰ ਖੋਲੇ ਕਪਾਟ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਸਾਡੇ ਤਾਂ ਸਤਿਗੁਰੂ ਨੇ ਐਸੇ ਪਰਮ ਮੋਹ ਦੇ ਕਵਾੜ ਖੋਲ ਦਿੱਤੇ ਹਨ।
ਮੁਕਤ ਭਏ ਬਿਨਸੇ ਭ੍ਰਮ ਥਾਟ,
ਤੇ ਅਸੀਂ ਤਾਂ ਹੁਣ ਮੁਕਤ ਹੋ ਗਏ ਹਾਂ, ਕਿਉਂਕਿ ਜਿਹੜੇ ਭਰਮ ਦੇ ਠਾਠ ਬਾਠ ਸਨ ਉਹ ਸਾਰੇ ਦੇ ਸਾਰੇ ਬਿਨਸੇ ਨਾਸ ਹੋ ਗਏ ਹਨ।
ਗੌੜੀ ਮਹੱਲਾ ਪੰਜਵਾਂ, ਵੱਡੇ ਵੱਡੇ ਜੋ ਦੀ ਸਹਿ ਲੋਕ
ਲਾਉਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਦੁਨੀਆਂ ਦੇ ਵਿੱਚ ਵੀ ਬਹੁਤ ਸਾਰੇ ਵੱਡੇ ਵੱਡੇ ਮਾਇਆਧਾਰੀ ਵੀ ਤੇ ਕਈ ਰਾਜਨੀਤਿਕ ਬੰਦੇ ਹੁੰਦੇ ਨੇ, ਬਈ ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ ਇਹਦੇ ਬਾਰੇ ਦੱਸੋ, ਤੇ ਦੂਸਰੇ ਪਾਸੇ ਸਾਨੂੰ ਇਹ ਵੀ ਦੱਸੋ ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ ਉਹਨਾਂ ਦੀ ਸਟੇਜ ਕਿਹੜੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲਿਵ ਲਾਈ। ਰਹਾਉ ਕੌਣ ਵੱਡਾ, ਦੁਨੀਆਂ ਵਿੱਚ ਕੌਣ ਵੱਡਾ ਹੈ? ਤਾਂ ਹਜ਼ੂਰ ਕਹਿੰਦੇ ਨੇ ਮਾਇਆ ਵਡਿਆਈ, ਦੁਨੀਆਂ ਵਿੱਚ ਤਾਂ ਮਾਇਆ ਦੀ ਵਡਿਆਈ ਨੂੰ ਹੀ ਵੱਡਾ ਗਿਣਿਆ ਜਾਂਦਾ, ਜਿਹਦੇ ਕੋਲ ਬਹੁਤੀ ਮਾਇਆ ਲੋਕ ਉਸਨੂੰ ਵੱਡਾ ਗਿਣਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਇਹ ਇੱਕ ਭੁਲੇਖਾ ਹੈ, ਸੋ ਵੱਡਾ ਜਨ ਰਾਮ ਲਿਵ ਲਾਈ, ਅਸਲੀ ਉਹ ਵੱਡਾ ਹੈ ਜਿਸਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਲਈ ਹੈ, ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਗਿਆ, ਕਿਉਂਕਿ ਸਤਿਗੁਰੂ ਦੇ ਬਚਨ ਹੈ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਨ੍ਹਾਂ ਨੂੰ ਇਹ ਨਾਮ ਦੀ ਸਿਫਤ ਸਲਾਹ ਦੀ ਦਾਤ ਪ੍ਰਾਪਤ ਹੋ ਜਾਵੇ ਉਹ ਸਭ ਤੋਂ ਵੱਡੇ ਹੁੰਦੇ ਨੇ। ਲਓ ਹੁਣ ਜਿਹੜੇ ਦੁਨੀਆਂ ਕਰਕੇ ਵੱਡੇ ਲੋਕ ਨੇ ਉਹਨਾਂ ਦੀ ਕੀ ਹਾਲਤ ਹੁੰਦੀ ਉਹਦੇ ਬਾਰੇ ਸਤਿਗੁਰੂ ਦੱਸਦੇ ਹਨ।
ਵੱਡੇ ਵੱਡੇ ਜੋ ਦਿਸਹਿ ਲੋਕ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੁਨੀਆਂ ਵਿੱਚ ਵੱਡੇ ਵੱਡੇ ਮਾਇਆਧਾਰੀ ਲੋਕ ਸਾਨੂੰ ਦਿਸਦੇ ਹਨ,
ਕੋ ਵਿਆਪੈ ਚਿੰਤਾ ਰੋਗ,
ਬਈ ਉਹਨਾਂ ਨੂੰ ਤੇ ਐਸਾ ਚਿੰਤਾ ਦਾ ਰੋਗ ਚਿੰਬੜਿਆ ਹੋਇਆ ਹੈ, ਉਹ ਤੇ ਸੁੱਖ ਦੀ ਨੀਂਦਰ ਸੌ ਵੀ ਨਹੀਂ ਸਕਦੇ। ਜਿੰਨੇ ਬਹੁਤੇ ਮਾਇਆ ਦੇ ਧਨਪਤੀ ਕੁੰਬੇਰ ਬਣੇ ਹੋਏ ਨੇ, ਉਹਨਾਂ ਨੂੰ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਉਹ ਤੇ ਚਿੰਤਾ ਦੇ ਰੋਗ ਦੇ ਗ੍ਰਸੇ ਰਹਿੰਦੇ ਹਨ।
ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਨ ਰਾਮ ਲਿਵ ਲਾਈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕੌਣ ਵੱਡਾ ਦੁਨੀਆਂ ਵਿੱਚ, ਕੌਣ ਵੱਡਾ ਹੈ? ਕਹਿੰਦੇ ਦੁਨੀਆਂ ਵਿੱਚ ਤੇ ਮਾਇਆ ਦੀ ਵਡਿਆਈ ਨੂੰ ਲੋਕ ਵੱਡਾ ਗਿਣਦੇ ਨੇ, ਪਰ ਇਹ ਇੱਕ ਪਰਮ ਹੈ, ਅਸਲੀ ਉਹ ਵੱਡਾ ਹੈ ਜਿਸਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਹੋਵੇ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਪੰਡਿਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਵਾਹਿਗੁਰੂ ਦੇ ਪਿਆਰਿਆਂ ਦੀ ਜਿਹੜੀ ਸਟੇਜ ਹੈ ਸਭ ਤੋਂ ਉੱਚੀ ਹੁੰਦੀ ਹੈ, ਅਤੇ ਕੁਛ ਵਿਦਵਾਨਾਂ ਨੇ ਇੱਥੇ ਜਿਹੜਾ ਕੌਣ ਦੀ ਥਾਂ 'ਤੇ ਜਿਹੜਾ ਪਾਠ ਹੈ ਨਾ, ਕੋ ਨਾ ਵੱਡਾ, ਕੱਕੇ ਨੂੰ ਹੋੜਾ ਲਾ ਕੇ ਊੜੇ ਨੂੰ ਔਂਕੜ ਦੇ ਨਾਲ ਲਿਖਿਆ ਹੈ, ਔਰ ਇਹਦੇ ਬਾਰੇ ਉਹਨਾਂ ਨੇ ਇਹ ਵਿਚਾਰ ਵੀ ਲਿਖੀ ਹੈ, ਜਿਹੜੀ ਕਰਤਾਰਪੁਰੀ ਬੀੜ ਹੈ ਜਿਸਨੂੰ ਆਦਿ ਬੀੜ ਕਿਹਾ ਜਾਂਦਾ ਹੈ, ਉਹਦੇ ਵਿੱਚ ਇਹ ਪਾਠ ਹੈ, ਕੱਕੇ ਨੂੰ ਹੋੜੇ ਦੇ ਨਾਲ ਅਤੇ ਊੜੇ ਨੂੰ ਔਂਕੜ ਦੇ ਨਾਲ, ਅਤੇ ਨੰਨਾ ਵੱਖਰਾ ਕੀਤਾ ਹੈ, ਕੋ ਨਾ ਵੱਡਾ ਮਾਇਆ ਵਡਿਆਈ, ਇਹਦਾ ਅਰਥ ਇਉਂ ਕੀਤਾ ਹੈ, ਮਾਇਆ ਦੀ ਵਡਿਆਈ ਵਾਲਾ ਕੋ ਨਾ ਵੱਡਾ, ਕੋਈ ਵੀ ਵੱਡਾ ਨਹੀਂ ਹੋ ਸਕਦਾ। ਦੁਨੀਆਂ ਦੀ ਦ੍ਰਿਸ਼ਟੀ ਵਿੱਚ ਚਾਹੇ ਮਨੁੱਖ ਦੇ ਕੋਲ ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਏ ਡਾਲਰ ਵੀ ਆ ਜਾਣ, ਪਰ ਉਹ ਕਦੇ ਵੱਡਾ ਨਹੀਂ ਹੋ ਸਕਦਾ। ਸੋ ਵੱਡਾ ਜਨ ਰਾਮ ਲਿਵ ਲਾਈ, ਅਸਲੀ ਵੱਡਾ ਉਹ ਹੈ ਜਿਸਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਲਈ ਹੈ। ਹੁਣ ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਭੂਮੀਆਂ ਦਾ ਅਰਥ ਹੈ, ਭੂਮੀ ਦਾ ਮਾਲਕ ਜਗੀਰਦਾਰ ਹੈ, ਕੋਈ ਵੱਡਾ ਕੋਈ ਫਾਰਮਰ ਹੈ, ਉਹ ਤੇ ਧਰਤੀ ਉੱਤੇ ਹੀ ਹਮੇਸ਼ਾ ਲਈ, ਭੂਮ ਉੱਪਰ ਨਿਤ ਲੁਜਾ, ਉਹ ਤੇ ਧਰਤੀ ਉੱਪਰ ਹੀ ਹਮੇਸ਼ਾ ਲਈ ਲੁਜਾ ਦਾ ਅਰਥ ਲੜਾਈ ਝਗੜੇ ਕਰਦਾ ਰਹਿੰਦਾ। ਆਮ ਤੁਸੀਂ ਇੰਡੀਆ ਵਿੱਚ ਦੇਖਿਆ ਹੋਣਾ, ਜਿੰਨੇ ਜੱਟ ਨੇ ਜ਼ਿਮੀਂਦਾਰ ਨੇ, ਉਹ ਜ਼ਮੀਨਾਂ ਪਿੱਛੇ ਲੜਦੇ ਫਿਰਦੇ ਨੇ, ਕੇਸ ਚੱਲਦੇ ਨੇ, ਕਤਲ ਹੁੰਦੇ ਨੇ। ਭੂਮੀਆਂ ਭੂਮ ਉੱਪਰ ਨਿਤ ਲੁਜਾ, ਅਤੇ ਜਿਹੜਾ ਭੂਮੀਆਂ ਦਾ ਅਰਥ ਹੈ ਜਗੀਰਦਾਰ ਹੈ, ਜ਼ਮੀਨ ਦਾ ਮਾਲਕ ਹੈ, ਉਹ ਤੇ ਧਰਤੀ ਉੱਤੇ ਹੀ ਪਾਵ ਧਰਤੀ ਵਾਸਤੇ ਹੀ ਹਮੇਸ਼ਾ ਲਈ ਲੜਾਈ ਝਗੜੇ ਕਰਦਾ ਰਹਿੰਦਾ ਹੈ।
ਚੱਲੇ ਤ੍ਰਿਸ਼ਨਾ ਨਹੀਂ ਬੁਝੇ,
ਇੱਕ ਦਿਨ ਸਭ ਕੁਝ ਛੱਡ ਕੇ ਚਲਿਆ ਜਾਂਦਾ ਹੈ, ਸਾਰੀ ਧਰਤੀ ਵੀ, ਰਾਜ ਭਾਗ ਵੀ, ਕਾਰੋਬਾਰ ਤੇ ਪਰਿਵਾਰ ਵੀ, ਪਰ ਫਿਰ ਵੀ ਤ੍ਰਿਸ਼ਨਾ ਨਹੀਂ ਬੁਝਦੀ। ਸਭ ਕੁਝ ਛੱਡ ਕੇ ਚਲੇ ਜਾਣਾ ਹੈ, ਪਰ ਫਿਰ ਵੀ ਅੰਦਰੋਂ ਭੁੱਖ ਨਹੀਂ ਮਰਦੀ, ਮਾਇਆ ਦੀ ਹੋਰ ਇੱਛਾ ਪੈਦਾ ਹੁੰਦੀ ਹੈ। ਹਰ ਆਦਮੀ ਮਾਇਆ ਵੀ ਕਹਿੰਦਾ ਮੈਂ ਬਹੁਤੀ ਬਣਾ ਲਵਾਂ, ਤੇ ਜ਼ਮੀਨ ਵੀ ਕਹਿੰਦਾ ਮੈਂ ਹੋਰ ਬਹੁਤੇ ਫਾਰਮ ਬਣਾ ਲਵਾਂ, ਤ੍ਰਿਸ਼ਨਾ ਨਹੀਂ ਕਿਸੇ ਦੀ ਵੀ ਬੁਝਦੀ।
ਕੌ ਨਾਨਕ ਇਹ ਤਤ ਵਿਚਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਅਸੀਂ ਤਾਂ ਇਹ ਤਤ ਦੀ ਵਿਚਾਰ ਕੀਤੀ ਹੈ,
ਬਿਨ ਹਰ ਭਜਨ ਨਾਹੀ ਛੁਟਕਾਰਾ,
ਬਈ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਕਿਸੇ ਦਾ ਵੀ ਛੁਟਕਾਰਾ ਨਹੀਂ ਹੋ ਸਕਦਾ, ਇਸ ਲਈ ਸਾਨੂੰ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ। ਕਹੋ ਨਾਨਕ ਅਸੀਂ ਇਹ ਤੱਤ ਵਿਚਾਰਿਆ ਹੈ, ਸਾਰੀਆਂ ਗੱਲਾਂ ਦਾ ਨਿਚੋੜ ਇਹ ਕੱਢਿਆ ਹੈ ਵੀ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ, ਭਜਨ ਤੋਂ ਬਿਨਾਂ ਕਿਸੇ ਦਾ ਵੀ ਛੁਟਕਾਰਾ ਨਹੀਂ ਹੁੰਦਾ। ਇਹ ਜਿਹੜੀਆਂ ਪਹਿਲੀਆਂ ਪੰਕਤੀਆਂ ਆਈਆਂ ਨੇ, ਭੂਮੀਆਂ ਭੂਮ ਉੱਪਰ ਨਿਤ ਲੁਜੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁਝੈ, ਇਹਦੇ ਉੱਤੇ ਇੱਕ ਛੋਟੀ ਜਿਹੀ ਇਤਿਹਾਸਕ ਉਦਾਹਰਣ ਕਹਿ ਕੇ ਦਾਸ ਸਮਾਪਤੀ ਕਰੇਗਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੌਣੀ ਪਿੰਡ ਵਿੱਚ ਗਏ, ਇਹ ਮਾਲਵੇ ਵਿੱਚ ਪਿੰਡ ਹੈ, ਔਰ ਉੱਥੇ ਬਾਹਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵਾਸਤੇ ਗਏ। ਇੱਕ ਉੱਚਾ ਥੇ ਸੀ, ਉਹਦੇ ਉੱਤੇ ਘੋਗੜ ਬੈਠਾ ਸੀ। ਘੋਗੜ ਇੱਕ ਪੰਛੀ ਦਾ ਨਾਮ ਹੈ, ਔਰ ਇਲ ਵਰਗਾ ਹੁੰਦਾ, ਅਤੇ ਗੁਰੂ ਮਹਾਰਾਜ ਨੇ ਉਹ ਘੋਗੜ ਦੇ ਤੀਰ ਮਾਰਿਆ ਅਤੇ ਉਸਨੂੰ ਮਾਰ ਦਿੱਤਾ, ਅਤੇ ਜਿਹੜੇ ਨਾਲ ਦੇ ਸਿੰਘ ਸਨ ਬੜੇ ਹੈਰਾਨ ਹੋਏ, ਕਹਿੰਦੇ ਮਹਾਰਾਜ ਤੁਸੀਂ ਇਸ ਘੋਗੜ ਨੂੰ ਕਿਉਂ ਮਾਰਿਆ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਬਾਰੇ ਇਹ ਕਾਰਨ ਦੱਸਿਆ, ਕਹਿਣ ਲੱਗੇ ਪਿਛਲੇ ਜਨਮ ਦੇ ਵਿੱਚ ਇੱਥੋਂ ਦਾ ਜਗੀਰਦਾਰ ਸੀ, ਅਤੇ ਬੰਦਾ ਬੜਾ ਇਹ ਕੁਰਾਪਟ ਸੀ, ਇਹ ਕੋਈ ਗਰੀਬ ਸਿੱਖ ਸੀ, ਉਹਦੇ ਘਰ ਬੱਚੀ ਪੈਦਾ ਹੋਈ, ਬੜੀ ਸੁੰਦਰ ਸੀ, ਇਹਨੇ ਉਸ ਨੂੰ ਵੇਖ ਲਿਆ ਅਤੇ ਉਹਨੂੰ ਸੁਨੇਹਾ ਭੇਜ ਦਿੱਤਾ ਆਪਣੀ ਜਗੀਰਦਾਰੀ ਦੇ ਰੂਪ ਦੇ ਵਿੱਚ, ਕਹਿੰਦਾ ਤੂੰ ਆਪਣੀ ਬੇਟੀ ਨੂੰ ਮੇਰੇ ਘਰ ਭੇਜ, ਅਤੇ ਉਹ ਕਹਿਣ ਲੱਗਾ ਇਹ ਹੋ ਨਹੀਂ ਸਕਦਾ, ਉਹ ਕਹਿੰਦਾ ਮੈਂ ਜ਼ਬਰਦਸਤੀ ਮੰਗਵਾ ਲਵਾਂਗਾ। ਜਦੋਂ ਇਸ ਗੱਲ ਦਾ ਉਸ ਗਰੀਬ ਸਿੱਖ ਦੀ ਲੜਕੀ ਨੂੰ ਪਤਾ ਲੱਗਿਆ, ਉਸਨੇ ਜ਼ਹਿਰ ਖਾ ਲਈ, ਤੇ ਜ਼ਹਿਰ ਖਾ ਕੇ ਉਹ ਚੜ੍ਹਾਈ ਕਰ ਗਈ। ਉਸ ਤੋਂ ਬਾਅਦ ਉਹਨੇ ਆਪਣਾ ਸੱਤ ਰੱਖਿਆ, ਪਰ ਉਸ ਬੰਦੇ ਨੂੰ ਮਰਨ ਵੇਲੇ ਉਸ ਬੀਬੀ ਨੇ ਕਹਿ ਦਿੱਤਾ ਵੀ ਤੂੰ ਮੇਰੇ ਵੱਲ ਘੁੱਗੜ ਵਾਂਗੂ ਵੇਖਦਾ ਸੀ, ਜਾਂ ਘੁੱਗੜ ਬਣ। ਕਹਿੰਦੇ ਉਸ ਬੀਬੀ ਦੇ ਸਰਾਫ ਦੇ ਨਾਲ ਇਹਨੂੰ ਘੁੱਗੜ ਦੀ ਜੂਣ ਮਿਲੀ ਸੀ, ਪਰ ਹੁਣ ਇਹਦੇ ਕੋਈ ਪਿਛਲਾ ਪੁੰਨ ਕਰਮ ਜਾਗਿਆ, ਹੁਣ ਅਸੀਂ ਇਹਦੀ ਕਲਿਆਣ ਕੀਤੀ ਹੈ। ਜਿਹੜੇ ਵੱਡੇ ਵੱਡੇ ਇਸ ਤਰ੍ਹਾਂ ਜਗੀਰਦਾਰ ਹੁੰਦੇ ਨੇ, ਮਾਇਆਤਾਰੀ ਹੁੰਦੇ ਨੇ, ਉਹਨਾਂ ਦੇ ਜੀਵਨ ਕਰਪਟ ਹੋਣ ਕਰਕੇ ਔਰ ਉਹ ਪਾਈ ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ, ਉੱਥੇ ਰੂਹ ਭਟਕਦੀ ਰਹਿੰਦੀ ਹੈ। ਇਹ ਤਾਂ ਸਤਿਗੁਰੂ ਮਹਾਰਾਜ ਹੀ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਭਾਈ ਅਸੀਂ ਇਹ ਤੱਤ ਦੀ ਗੱਲ ਵਿਚਾਰੀ ਹੈ, ਬਿਨਾਂ ਭਜਨ ਤੋਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ, ਇਸ ਲਈ ਭਜਨ ਕਰਨਾ ਚਾਹੀਦਾ, ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਸਭ ਨੂੰ ਆਪਣਾ ਨਿਤਨੇਮ ਭਜਨ ਪਾਠ ਕਰਨ ਵਾਸਤੇ ਸਮਾਂ ਕੱਢਣਾ ਚਾਹੀਦਾ। ਇਹਦੇ ਨਾਲ ਹੀ ਸਾਡੇ ਜੀਵ ਦਾ ਪਾਰੋ ਤਾਰਾ ਹੋਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਵਿੱਤਰ ਗੁਰਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।